ਹਿਰਦੇ ਵਿੱਚ ਜਿਹੜਾ ਵਾਹਿਗੁਰੂ ਦਾ ਧਿਆਨ ਕਰਨਾ ਨਾ, ਇਹੀ ਵਿਭੂਤੀ ਮਿਲੀ ਹੋਈ ਹੈ। ਧਿਆਨ ਕੀ, ਹੋਰ ਧਿਆਨ ਕੀ ਕਰਨਾ? ਇਹ ਜਿਹੜੀ ਤੁਸੀਂ ਵਿਭੂਤੀ ਮਿਲਦੇ ਹੋ, ਇਹ ਵਿਭੂਤੀ ਦਾ ਫੇਰ ਲੈ ਜਾਂਦੀ ਹੈ। ਅਸੀਂ ਤਾਂ ਆਪਣੇ ਰੋਮ ਰੋਮ ਦੇ ਵਿੱਚ ਕਹਿੰਦੇ ਰੋਮ ਰੋਮ ਰਵਿਆ ਹਰ ਨਾਮ, ਗੁਰਮੁਖ ਰੋਮ ਰੋਮ ਹਰ ਧਿਆਵੈ। ਸਾਡੇ ਤਾਂ ਰੋਮ ਰੋਮ ਦਾ ਧਿਆਨ ਹੈ ਵਾਹਿਗੁਰੂ ਦਾ, ਇਹੀ ਵੱਡੀ ਵਿਭੂਤੀ ਮਿਲੀ ਹੋਈ ਹੈ ਜਿਹੜਾ ਰੋਮ ਰੋਮ ਵਿੱਚ ਉਹਦਾ ਧਿਆਨ ਕਰਨਾ। ਖਿੰਥਾ ਕਹਿੰਦੇ ਮਹਾਰਾਜ ਜੀ, ਫਿਰ ਖਿੰਥਾ ਪਹਿਨੋ, ਖਫਣੀ, ਉਹ ਲੰਬੇ ਸਾਰੇ ਚੋਗੇ ਜੇ ਜਿਹੜੇ ਪਾਉਂਦੇ ਨੇ ਗਿੱਟਿਆਂ ਤੱਕ। ਮਹਾਰਾਜ ਕਹਿੰਦੇ ਇਹ ਵੀ ਪਹਿਨਿਆ ਹੋਇਆ ਸੀ, ਕਹਿੰਦੇ ਦਿਖਦਾ ਨਹੀਂ। ਕਾਲ ਕੁਆਰੀ ਕਾਇਆ, ਕਾਇਆ ਜਿਹੜੀ ਸਰੀਰ ਹੈ ਸਾਡਾ, ਇਹ ਕਾਲ ਮੌਤ ਤੋਂ ਕੁਆਰਾ ਰੱਖਿਆ ਹੋਇਆ। ਸਾਡੇ ਸਰੀਰ ਨੂੰ ਮੌਤ ਨਹੀਂ ਛੋਹ ਸਕਦੀ, ਇੱਥੇ ਮੌਤ ਨਹੀਂ ਆਉਂਦੀ, ਇਹਨੂੰ ਕਾਲ ਨਹੀਂ ਲੈਣ ਆਉਂਦਾ। ਸੱਚਮੁੱਚ ਗੁਰੂ ਨਾਨਕ ਸਾਹਿਬ ਨੇ ਕਰ ਦਿਖਾਇਆ। ਜਦ ਤੰਬੂ ਦੇ ਅੰਦਰ ਮਹਾਰਾਜ ਕਹਿੰਦੇ ਮੇਰਾ ਅੰਤਮ ਸਮਾਂ ਭਾਈ ਹੁਣ ਆ ਗਿਆ, ਸਭ ਨੂੰ ਮਿਲੇ, ਅੰਦਰ ਚਲੇ ਗਏ। ਹੁਣ ਹਿੰਦੂ ਕਹਿਣ ਲੱਗੇ, ਗੁਰਸਿੱਖ ਹਿੰਦੂ ਸਭ ਮਿਲੇ, ਵੀ ਸੰਸਕਾਰ ਦੀਆਂ ਤਿਆਰੀਆਂ ਹੋਣ ਲੱਗੀਆਂ। ਮੁਸਲਮਾਨ ਕਹਿਣ ਲੱਗੇ ਸਾਡਾ ਪੀਰ ਹੈ, ਅਸੀਂ ਆਪਣੀ ਰਹੁ ਰੀਤੀ ਮੁਤਾਬਕ ਦਫਨਾਵਾਂਗੇ ਇਹਨਾਂ ਦੇ ਸਰੀਰ ਨੂੰ। ਉਹ ਕਹਿਣ ਅਸੀਂ ਸੰਸਕਾਰ ਕਰਾਂਗੇ, ਡਾਂਗ ਸੋਟੇ ਚੱਲਣ ਨੂੰ ਤਿਆਰ ਹੋ ਗਏ, ਤਲਵਾਰਾਂ ਕੱਢ ਲਈਆਂ, ਲੜਨ ਨੂੰ ਤਿਆਰ। ਜਾਂ ਜਾ ਕੇ ਅੰਦਰ ਦੇਖਦੇ ਨੇ, ਅੰਦਰ ਪਲੰਘ ਦੇ ਉੱਤੇ ਸਿਰਫ ਫੁੱਲ ਪਏ ਨੇ, ਕੁਛ ਵੀ ਨਹੀਂ ਹੈ ਉੱਥੇ ਤਾਂ। ਤੁਸੀਂ ਕਿੱਧਰ ਚਲੇ ਗਏ ਮਹਾਰਾਜ? ਕਹਿੰਦੇ ਖਿੰਥਾ, ਕਾਲ, ਕੁਆਰੀ, ਕਾਇਆ, ਇਹੀ ਤਾਂ ਅਸੀਂ ਖਿੰਥਾ ਪਹਿਨੀਏ ਜਿਹੜੀ ਆਪਣੀ ਕਾਇਆ ਨੂੰ ਕਾਲ ਤੋਂ ਕੁਆਰੀ ਰੱਖਿਆ ਹੈ, ਵਿਆਹਿਆ ਨਹੀਂ ਹੈ ਇਹਦੇ ਨਾਲ। ਕੁਆਰੀ ਦਾ ਅਰਥ, ਕੁਆਰੀ ਦਾ ਅਰਥ ਬੁਰਕੀ ਵੀ ਹੈ, ਕਾਲ ਦੀ ਬੁਰਕੀ ਨਹੀਂ ਬਣਾਇਆ ਅਸੀਂ ਇਹਨੂੰ। ਧੰਨ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਹੀ ਅਲੋਪ ਹੋ ਗਏ, ਸਰੂਪ ਤਾਂ ਸਾਰੇ ਤੁਹਾਡੇ ਇਸ ਤਰ੍ਹਾਂ ਹੀ ਅਲੋਪ ਹੋਏ ਨੇ। ਸਰੂਪ ਤਾਂ ਜਦ ਗੁਰੂ ਅੰਗਦ ਦੇਵ ਮਹਾਰਾਜ ਗੁਰਤਾ ਗੱਦੀ ਤੇ ਸਜੇ ਹੋਏ, ਸ੍ਰੀ ਖਡੂਰ ਸਾਹਿਬ ਸੰਗਤ ਬੈਠੀ ਹੈ, ਗੁਰੂ ਅਮਰਦਾਸ ਜੀ ਸਜੇ ਹੋਏ ਨੇ, ਇੱਕਦਮ ਅਲੋਪ ਹੋ ਗਏ, ਦਿਖਣੋ ਹੀ ਹਟ ਗਏ ਮਹਾਰਾਜ। ਸਾਰੀ ਸੰਗਤ ਰੋਣ ਲੱਗ ਗਈ, ਗੁਰੂ ਅੰਗਦ ਦੇਵ ਮਹਾਰਾਜ ਨੂੰ ਯਾਦ ਕਰਦੇ, ਮਹਾਰਾਜ ਕਿੱਧਰ ਚਲੇ ਗਏ? ਫਿਰ ਗੁਰੂ ਅਮਰਦਾਸ ਜੀ ਨੇ ਸਾਹਮਣੇ ਖੜ ਕੇ ਬੇਨਤੀ ਕੀਤੀ, ਫਿਰ ਪ੍ਰਗਟ ਹੋ ਗਏ। ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਚੰਗੇ ਹੋ, ਇਸ ਤਰ੍ਹਾਂ ਨਾ ਜਾਓ ਤਾਂ ਸਾਰੀ ਸੰਗਤ ਮੇਰੇ ਠੱਲੀ ਨਹੀਂ ਜਾਂਦੀ, ਸੱਤ ਵਜੇ ਤਾਂ ਇੰਨੇ ਰੋਂਦੇ ਆ। ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਮਹਾਰਾਜ ਜਿਵੇਂ ਦੁਨਿਆਵੀ ਲੋਕ ਜਾਂਦੇ ਨੇ ਨਾ ਉਸ ਤਰ੍ਹਾਂ ਜਾਓ, ਤੁਸੀਂ ਤਾਂ ਮਾਰੀ ਉਡਾਰੀ ਸਿੱਧੇ ਸੱਚਖੰਡ, ਕਿਉਂਕਿ ਤੁਹਾਡਾ ਸਰੀਰ ਤਾਂ ਪੰਜਾਂ ਤੱਤਾਂ ਦਾ ਤਾਂ ਹੈ ਨਹੀਂ ਨਾ, ਇਹ ਸਿਸਟਮ ਥੋੜਾ ਜਿਹਾ ਹੋਰ ਹੈ, ਇਹਨੂੰ ਸਮਝਣ ਨੂੰ ਟਾਈਮ ਲੱਗਦਾ ਆਪਾਂ ਨੂੰ। ਦਸਾਂ ਸਰੂਪਾਂ ਦਾ ਸਰੂਪ ਪੰਜਾਂ ਤੱਤਾਂ ਦਾ ਨਹੀਂ ਹੈਗਾ, ਜਾਂ ਤਾਂ ਫਿਰ ਫੁੱਲ ਦਿਖਾਓ ਕਿਤੇ, ਫੁੱਲ ਨਹੀਂ ਹੈ ਇਹਨਾਂ ਦੇ, ਕਿਉਂਕਿ ਇਹ ਸਰੂਪ ਹੋਰ ਤਰ੍ਹਾਂ ਦਾ। ਤਾਂ ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਚੰਗਾ ਫਿਰ ਤੁਸੀਂ ਇਉਂ ਕਰ ਲਓ। ਫਿਰ ਸਰੀਰ ਛੱਡਤਾ, ਫਿਰ ਆਸਣ ਲਾਇਆ, ਫਿਰ ਮਹਾਰਾਜ ਦੇ ਸਰੂਪ ਨੂੰ ਲੈ ਕੇ ਗਏ, ਚੰਦਨ ਦੀਆਂ ਲੱਕੜਾਂ ਲਿਆਂਦੀਆਂ, ਫਿਰ ਉੱਥੇ ਲੱਕੜਾਂ ਦੇ ਉੱਤੇ ਸਰੂਪ ਸੁਸ਼ੋਭਿਤ ਕੀਤਾ, ਉੱਤੇ ਲੱਕੜਾਂ ਚਿਣ ਦਿੱਤੀਆਂ। ਸੋ ਜਦ ਦਾਸੂ ਮਹਾਰਾਜ ਦਾ ਪੁੱਤਰ ਸੀ ਜਿਹੜਾ, ਉਹਨੂੰ ਕਹਿਣ ਲੱਗੇ ਭਾਈ ਤੂੰ ਆ ਬਈ ਚੰਡਾ ਲਾਉਣਾ ਕਰ, ਤਾਂ ਉਸ ਵਕਤ ਜਦੋਂ ਲਾਉਣ ਲੱਗੇ ਚੰਡਾ, ਉਹ ਵਿੱਚੋਂ ਦੇਖੇ ਲੱਕੜਾਂ ਦੇ, ਗੁਰੂ ਅਮਰਦਾਸ ਜੀ ਨੂੰ ਕਹਿਣ ਮਹਾਰਾਜ ਇਹ ਕੀ ਸਰੂਪ ਤਾਂ ਹੈ ਨੀਗਾ ਲੱਕੜਾਂ ਚ। ਗੁਰੂ ਅਮਰਦਾਸ ਜੀ ਕਹਿੰਦੇ ਬਸ ਇੰਨਾ ਹੀ ਬਹੁਤ ਹੈ, ਹੁਣ ਤੂੰ ਰੌਲਾ ਨਾ ਪਾ। ਉਹ ਸਰੂਪ ਇਹੋ ਜਿਹਾ ਬੰਦਿਆਂ ਵਰਗਾ ਸਰੂਪ ਨਹੀਂ ਹੈ ਉਹਨਾਂ ਦਾ, ਇਹ ਤਾਂ ਆਪਣੀ ਇੱਛਾ ਨਾਲ ਸਰੂਪ ਧਾਰਦੇ ਨੇ ਤੇ ਇੱਛਾ ਨਾਲ ਹੀ ਚਲੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸਾਡਾ ਸਰੀਰ ਹੈ ਨਾ, ਜਾਂ ਸਾਡੇ ਗੁਰਸਿੱਖਾਂ ਦਾ ਵੀ ਸਰੀਰ ਹੈ, ਇਹ ਬਾਣੀ ਪੜ੍ਹਨ ਵਾਲਿਆਂ ਦਾ ਸਰੀਰ, ਇਹ ਕਾਲ ਤੋਂ ਰਹਿਤ ਹੁੰਦਾ, ਕਾਲ ਇਹਨਾਂ ਨੂੰ ਲੈਣ ਨਹੀਂ ਆਉਂਦਾ। ਸੋ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀ ਦੇ ਮਹਾਂਪੁਰਸ਼, ਭਾਈ ਵਿਧੀ ਚੰਦ ਦੀ ਅੰਸ ਬੰਸ ਵਿੱਚ ਜਿਹੜੇ ਹੋਏ ਨੇ, ਜਦ ਉਹਨਾਂ ਨੇ ਸਰੀਰ 1975 ਛੱਡਿਆ ਸੀ ਤਾਂ ਬਾਬਾ ਕਰਤਾਰ ਸਿੰਘ ਜੀ ਖਾਲਸਾ ਉਦੋਂ ਉੱਥੇ ਕੋਲ ਸੀ, ਬੁਲਾ ਲਿਆ ਸੀ ਉਹਨਾਂ ਨੇ, ਕਹਿੰਦੇ ਆ ਜਾਓ ਕਰਤਾਰ ਸਿੰਘ, ਹੁਣ ਮੈਂ ਜਾਣਾ ਸੱਚਖੰਡ ਨੂੰ। ਡਾਕਟਰ 6-7 ਕੋਲ ਬੈਠੇ ਆ, ਕਹਿੰਦੇ ਡਾਕਟਰ ਚੈੱਕ ਕਰ ਲਓ ਭਾਈ ਮੇਰੀਆਂ ਨਬਜ਼ਾਂ, ਉਹ ਨਬਜ ਦੇਖਦੇ ਨੇ, ਲੱਤਾਂ ਵਿਚ ਤਾਂ ਕਹਿੰਦੇ ਹੈ ਹੀ ਨਹੀਂ ਕਿਤੇ, ਬਾਹਾਂ ਵਿਚ ਵੀ ਨਬਜ ਨਹੀਂ ਚੱਲਦੀ, ਮਹਾਰਾਜ ਇੱਥੋਂ ਵੀ ਖਤਮ ਹੋ ਗਈ, ਛਾਤੀ ਵਿਚ ਵੀ ਕੁਛ ਨਹੀਂ ਹੈਗਾ, ਸਿਰ ਵਿਚ ਵੀ ਕੁਛ ਨਹੀਂ, ਸਰੀਰ ਪੂਰਾ ਡੈਡ ਪਿਆ, ਪਰ ਫੇਰ ਵੀ ਬੋਲ ਰਹੇ ਨੇ। ਕਹਿੰਦੇ ਮੈਂ ਇੰਨੇ ਕੁ ਥਾਂ ਚ ਹੀ ਬੈਠਾ, ਹੁਣ ਬਸ ਮੈਂ ਕਰਤਾਰ ਸਿੰਘ ਨਾਲ ਗੱਲਾਂ ਕਰਨੀਆਂ, ਫਿਰ ਅਸੀਂ ਜਾਣਾ। ਗੁਰਸਿੱਖ ਆਪਣੀ ਮਰਜ਼ੀ ਨਾਲ ਆਪਣੇ ਸਰੀਰ ਨੂੰ ਛੱਡਦਾ, ਜੀ ਕਰੇ ਫੇਰ ਉੱਠ ਕੇ ਬੈਠ ਜਾਣ। ਜਦ ਬਾਬਾ ਸ੍ਰੀ ਚੰਦ ਲਖਮੀ ਦਾਸ ਰੋਣ ਲੱਗ ਪਏ, ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ, ਫੇਰ ਆ ਗਏ, ਫਿਰ ਪ੍ਰਗਟ ਹੋ ਗਏ। ਕਹਿੰਦੇ ਕੀ ਗੱਲ ਭਾਈ ਤੁਸੀਂ ਰੋਂਦੇ ਹੋ, ਸ੍ਰੀ ਚੰਦ ਕੀ ਗੱਲ ਹੋ ਗਈ? ਕਹਿੰਦੇ ਮਹਾਰਾਜ ਤੁਹਾਡੇ ਜਾਣ ਤੋਂ ਬਾਅਦ ਸਾਨੂੰ ਗਿਆਨ ਹੋਇਆ, ਸਾਨੂੰ ਰੋਟੀ ਕੌਣ ਦੇਵੇਗਾ? ਮਹਾਰਾਜ ਕਹਿੰਦੇ ਪਹਿਲਾਂ ਜਿਹੜੀ ਤੁਸੀਂ ਅਰਦਾਸ ਕੀਤੀ ਹੈ ਇੱਕ ਘੜੀ ਲਈ ਦਰਸ਼ਨਾਂ ਦੀ, ਇੱਕ ਘੜੀ ਦਰਸ਼ਨ ਦੇਵਾਂਗੇ। ਜੇ ਤੁਸੀਂ ਅੱਜ ਹਜ਼ਾਰ ਸਾਲ ਲਈ ਅਰਦਾਸ ਕਰਨੀ ਸੀ, ਹਜ਼ਾਰ ਸਾਲ ਹੋਰ ਰਹਿਣਾ ਸੀ। ਜੇ ਲੱਖ ਸਾਲ ਲਈ ਮੰਗ ਲੈਂਦੇ, ਪਰ ਤੁਹਾਡੇ ਬਸ ਨਹੀਂ, ਕਿਉਂਕਿ ਤੁਸੀਂ ਇੰਨਾ ਹੀ ਮੰਗਿਆ ਜਿੰਨਾ ਅਕਾਲ ਪੁਰਖ ਨੂੰ ਭਾਇਆ। ਤਾਂ ਮਹਾਰਾਜ ਨੇ ਕਿਹਾ ਸੀ ਸ੍ਰੀ ਚੰਦ ਤੁਹਾਡੇ ਆਸਰੇ ਕਰੋੜਾਂ ਲੋਕ ਰੋਟੀ ਖਾਣਗੇ, ਚਿੰਤਾ ਨਾ ਕਰੋ, ਤੁਹਾਨੂੰ ਰੋਟੀ ਦੀ ਕੋਈ ਕਮੀ ਨਹੀਂ, ਕੱਪੜਿਆਂ ਦੀ ਕੋਈ ਕਮੀ ਨਹੀਂ, ਕਿਸੇ ਗੱਲ ਦੀ ਕਮੀ ਨਹੀਂ ਰਹਿਣੀ। ਇਸ ਕਰਕੇ ਖਿੰਥਾ ਕਾਲ ਕੁਆਰੀ ਕਾਇਆ ਰੱਖੀ ਹੈ, ਜੁਗਤ ਡੰਡਾ ਪ੍ਰਤੀਤ, ਜਿਹੜਾ ਜੁਗਤ ਤੋਂ ਭਾਵ ਜੁੜਨਾ, ਜਿਹੜਾ ਜੁੜਨਾ ਕੀ ਹੈ, ਪ੍ਰਤੀਤ ਜਿਹੜੀ ਰੱਖਣੀ ਨਾ, ਭਰੋਸਾ ਰੱਖਣਾ, ਇਹੀ ਡੰਡਾ ਹੈ। ਜਿਹੜਾ ਡੰਡਾ ਬਿਲਕੁਲ ਸਿੱਧਾ ਹੁੰਦਾ, ਡੰਡੇ ਤੋਂ ਭਾਵ ਸਿੱਧਾ, ਪ੍ਰਤੀਤ ਦਾ ਅਰਥ ਹੈ ਭਰੋਸਾ। ਇਉਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਵੱਲ ਹੀ ਭਰੋਸਾ ਰੱਖਣਾ, ਗੁਰੂ ਨਾਨਕ ਤੇ ਹੀ ਭਰੋਸਾ ਰੱਖਣਾ। ਮਹਾਰਾਜ ਕਹਿੰਦੇ ਇਹੀ ਸਾਡੇ ਕੋਲ ਡੰਡਾ ਹੈ, ਜਿਹੜਾ ਵਾਹਿਗੁਰੂ ਤੇ ਸਾਡਾ ਭਰੋਸਾ ਜਿਹੜਾ ਨਾ 100% 16 ਆਨੇ ਪੂਰਾ ਭਰੋਸਾ ਹੈ। ਇਹੀ ਡੰਡਾ ਰੱਖਣਾ ਚਾਹੀਦਾ ਸਿੱਖ ਨੂੰ ਆਪਣੇ ਪਾਸ, ਹੋਰ ਡੰਡਾ ਕਿਹੜਾ? ਭਰੋਸੇ ਰੂਪ ਡੰਡਾ ਰੱਖੋ। ਆਈ ਪੰਥੀ ਸਗਲ ਜਮਾਤੀ, ਜਿਹੜਾ ਆਈ ਹੋਈ ਹੈ ਜੋਤ ਸਾਰਿਆਂ ਦੇ ਵਿੱਚ, ਇਹੀ ਸਾਡੀ ਜਮਾਤ ਹੈ ਕਿਹੜੀ? ਇਹੀ ਸਾਡਾ ਪੰਥ ਹੈ ਕਿ ਜਿਹੜਾ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਦੇਖਣਾ ਹੈ, ਇਹੀ ਸਾਡਾ ਪੰਥ ਹੈ, ਇਹੀ ਰਸਤਾ ਹੈ। ਸਗਲ ਜਮਾਤੀ, ਜਿਹੜੇ ਸਾਡੇ ਜਮਾਤੀ ਨੇ, ਸਾਧੂ ਸੰਤ ਮਹਾਤਮਾ ਸਾਧ ਸੰਗਤ, ਇਹੀ ਸਾਡੀ ਜਮਾਤ ਹੈ। ਹੋਰ ਕਿਹੜੀ ਜਮਾਤ ਹੈ? ਆ ਜਿਹੜੇ ਤੁਸੀਂ ਲਈ ਫਿਰਦੇ ਹੋ 100 ਕੁ ਯੋਗੀ ਚੇਲਾ ਇਕੱਠਾ ਕਰਕੇ, ਸਾਡੀ ਇੰਨੀ ਕੁ ਜਮਾਤ ਨਹੀਂ, ਸਾਡੀ ਤਾਂ ਸਾਰੀ ਸਾਧ ਸੰਗਤੀ ਜਮਾਤ ਹੈ। ਮਹਾਰਾਜ ਸੱਚੇ ਪਾਤਸ਼ਾਹ, ਫਿਰ ਮਨ ਨੂੰ ਜਿੱਤਣਾ ਵੱਡਾ ਕੰਮ ਹੈ। ਦੇਖ ਲਓ ਜੇ ਤੁਸੀਂ ਮਨ ਨੂੰ ਜਿੱਤ ਲਓਗੇ, ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਮਨ ਜੀਤੈ ਜਗ ਜੀਤ। ਮਹਾਰਾਜ ਕਹਿੰਦੇ ਤੁਸੀਂ ਜੱਗ ਨੂੰ ਜਿੱਤਣ ਦੀਆਂ ਗੱਲਾਂ ਕਰਦੇ ਹੋ ਰਿੱਧੀਆਂ ਸਿੱਧੀਆਂ ਨਾਲ। ਜਿਹੜਾ ਬੰਦਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਉਹੀ ਬੰਦਾ ਜੱਗ ਨੂੰ ਜਿੱਤ ਸਕਦਾ। ਜੇ ਤੁਸੀਂ ਜੱਗ ਨੂੰ ਜਿੱਤਣਾ ਸ਼ੁਰੂ ਕਰਦੇ ਹੋ, ਨਹੀਂ ਜਿੱਤ ਸਕਦੇ। ਪਰ ਜੇ ਆਪਣਾ ਮਨ ਜਿੱਤ ਲਓ ਤਾਂ ਸਾਰੇ ਜੱਗ ਨੂੰ ਜਿੱਤ ਲਓਗੇ। ਫਿਰ ਤਾਂ ਮਹਾਰਾਜ ਦੇ ਚਰਨੀ ਪੈ ਗਏ, ਕਹਿੰਦੇ ਆਦੇਸ਼ ਨਮਸਕਾਰ ਹੈ ਤੁਹਾਨੂੰ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਮੈਨੂੰ ਮੱਥਾ ਨਾ ਟੇਕੋ। ਕਹਿੰਦੇ ਕਿਹਨੂੰ ਟੇਕੀਏ? ਫਿਰ ਕਹਿੰਦੇ ਤਿਸੈ ਆਦੇਸ਼, ਉਸ ਵਾਹਿਗੁਰੂ ਨੂੰ ਮੱਥਾ ਟੇਕੋ। ਆਦੇਸ਼ ਤਿਸੈ ਆਦੇਸ਼, ਵਾਹਿਗੁਰੂ ਨੂੰ ਮੱਥਾ ਟੇਕੋ। ਕਹਿੰਦੇ ਉਹਦਾ ਸਰੂਪ ਕੈਸਾ? ਆਦ, ਜਿਹਦਾ ਕੋਈ ਆਦ ਹੀ ਨਹੀਂ। ਅਨੀਲ, ਜੋ ਨੀਲ ਹੁੰਦੀ ਮਾਇਆ, ਮਾਇਆ ਤੋਂ ਰਹਿਤ, ਨੀਲੇ ਆਕਾਸ਼ ਤੋਂ ਰਹਿਤ, ਨੀਲ ਕਲੰਕ ਤੋਂ ਰਹਿਤ, ਨੀਲ ਕਾਲਖ ਤੋਂ ਰਹਿਤ ਹੈ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਹੈ। ਅਨਾਦ ਅਨ ਆਦ, ਜਿਹਦਾ ਕੋਈ ਮੋਢੀ ਨਹੀਂ, ਜਿਹਦਾ ਕੋਈ ਪਤਾ ਹੀ ਨਹੀਂ ਹੈ ਕਦੋਂ ਕਦਾ, ਜੋ ਸਾਰਿਆਂ ਦਾ ਆਦ ਰੂਪ ਹੈ ਪਰ ਉਹਦਾ ਆਦ ਕਿਸੇ ਨੂੰ ਨਹੀਂ ਪਤਾ। ਅਨਾਹਤ, ਇੱਕ ਹੁੰਦੇ ਨੇ ਆਹਤ ਸ਼ਬਦ, ਜਿਵੇਂ ਡੱਗਾ ਮਾਰੀਏ ਕਿਸੇ ਦੇ ਉੱਤੇ, ਨਗਾਰੇ ਦੇ ਉੱਤੇ ਚੋਟ ਮਾਰੀਏ ਤਾਂ ਵੱਜਦਾ, ਵਾਜਾ ਵਜਾਈਏ ਤਾਂ ਵੱਜਦਾ, ਫੂਕ ਮਾਰੀਏ ਤਾਂ ਸ਼ਹਿਨਾਈ ਆਦਿਕ ਬੰਸਰੀ ਵੱਜਦੀ ਹੈ, ਪਰ ਤੁਸੀਂ ਤਾਂ ਅਨਾਹਤ ਹੋ, ਬਿਨਾਂ ਵਜਾਇਆ ਹੀ ਵੱਜ ਰਹੇ ਹੋ, ਬਿਨਾਂ ਵਜਾਇਆ ਹੀ ਵਾਹਿਗੁਰੂ ਵਾਹਿਗੁਰੂ ਹੋ ਰਿਹਾ ਸੱਚਖੰਡ ਦੇ ਵਿੱਚ, ਹਰ ਜਗ੍ਹਾ ਦੇ ਵਿੱਚ। ਅਨਾਹਤ ਇੱਕ ਰਾਸੋਂ, ਹੱਦ ਤੋਂ ਰਹਿ ਤੋਂ, ਜੁਗ ਜੁਗ ਏਕੋ ਵੇਸ, ਤੁਹਾਡਾ ਜੁਗਾਂ ਜੁਗੰਤਰਾਂ ਦੇ ਵਿੱਚ ਇੱਕੋ ਹੀ ਵੇਸ ਹੈ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਤੁਸੀਂ ਨਾ ਬੁੱਢੇ ਹੁੰਦੇ ਹੋ, ਨਾ ਤੁਸੀਂ ਬੱਚੇ ਹੁੰਦੇ ਹੋ, ਨਾ ਤੁਹਾਨੂੰ ਮੌਤ ਆਉਂਦੀ ਹੈ, ਤੁਸੀਂ ਸਦਾ ਸਲਾਮਤ ਨਿਰੰਕਾਰ ਹੋ। ਜੁਗ ਜੁਗ ਏਕੋ ਵੇਸ, ਤੁਹਾਡਾ ਵੇਸ ਸਦੀਵ ਕਾਲ ਇੱਕੋ ਜਿਹਾ ਰਹੇਗਾ, ਪਿੱਛੇ ਵੀ ਸੀ ਅੱਜ ਵੀ ਹੈ। ਇਸ ਕਰਕੇ ਅਸੀਂ ਤਾਂ ਕਹਿੰਦੇ ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਵਾਹਿਗੁਰੂ 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 ਮੈਨੂੰ ਸਿੱਧ ਕਹਿਣ ਲੱਗੇ ਤੁਹਾਨੂੰ ਅਸੀਂ ਫਿਰ ਤੁਸੀਂ ਕਾਫੀ ਚਿਰ ਦੇ ਸਜਿਓ ਆ ਕੇ ਸਾਡੇ ਕੋਲ ਇੱਕ ਭੁਗਤ ਹੁੰਦੀ ਹੈ ਖੰਡ ਮੈਦਾ ਘਿਓ ਇਹਨਾਂ ਦੀ ਇੱਕ ਪੰਜੀਰੀ ਜੀ ਬਣਾਉਂਦੇ ਨੇ ਭੁਗਤ ਕਹਿੰਦੇ ਨੇ ਉਹਨੂੰ ਕਹਿੰਦੇ ਫਿਰ ਤੁਹਾਨੂੰ ਭੁਗਤ ਛਕਾਈਏ ਇਹ ਛਕ ਲਓ ਇਹ ਛਕਣ ਨਾਲ ਭੁੱਖ ਮਿਟ ਜਾਂਦੀ ਮਹਾਰਾਜ ਕਹਿੰਦੇ ਮੈਂ ਤਾਂ ਰੋਟੀ ਪਹਿਲਾਂ ਹੀ ਖਾਧੀ ਹੋਈ ਸੋ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਜਿਵੇਂ ਬਚਨ ਕੀਤੇ ਨੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਏ ਨਿਤ ਨਿਤ ਰੱਖੁਰ ਧਾਰੋ ਗਿਆਨ ਦਾ ਭੋਜਨ ਭੁਗਤ ਗਿਆਨ ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਗਿਆਨ ਹੈ ਨਾ ਇਹੀ ਮੇਰੀ ਭੁਗਤ ਹੈ ਇਹੀ ਮੇਰਾ ਮੈਦਾ ਹੈ ਇਹੀ ਮੇਰੀ ਖੰਡ ਹੈ ਇਹੀ ਮੇਰਾ ਘਿਓ ਹੈ ਇਹ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਸਾਰਾ ਕੁਛ ਮੇਰੇ ਵਾਸਤੇ ਪ੍ਰੇਮ ਦਾ ਘਿਓ ਪਾਤਾ ਹੈ ਇਹਦੇ ਵਿੱਚ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਇਹਦੇ ਵਿੱਚ ਗਿਆਨ ਦਾ ਮੈਦਾ ਪਾਇਆ ਸ਼ਰਧਾ ਦੀ ਖੰਡ ਪਾਈ ਹੈ ਇਹੀ ਸਾਰਿਆਂ ਨਾਲੋਂ ਵੱਡਾ ਗਿਆਨ ਹੈ ਕਿਉਂਕਿ ਇਹ ਲੋਕ ਸਮਝਦੇ ਨੇ ਵੀ ਗੁਰੂ ਨਾਨਕ ਦੇਵ ਜੀ ਨੂੰ ਕੁਛ ਖਵਾ ਕੇ ਕੁਛ ਪਿਆ ਕੇ ਆਪਣੇ ਵਸੀਕਾਰ ਕਰ ਲਈ ਵੀ ਆਪਣੀ ਭੁਗਤ ਖਵਾ ਕੇ ਬਾਅਦ ਚ ਕਹਾਂਗੇ ਕਿ ਹੁਣ ਤਾਂ ਤੁਸੀਂ ਸਾਡੇ ਚੇਲੇ ਬਣ ਗਏ ਜਾਂ ਕੁਛ ਪਾ ਕੇ ਖਵਾ ਦਈਏ ਇਹਨਾਂ ਨੂੰ ਵਿੱਚ ਜਿਹਦੇ ਨਾਲ ਸਾਡੇ ਵੱਸ ਵਿੱਚ ਹੋ ਜਾਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਹੀ ਸਾਡਾ ਸਭ ਕੁਛ ਹੈ ਗਿਆਨ ਹੀ ਭੁਗਤ ਹੈ ਸਾਡੀ ਗਿਆਨ ਬਹੁਤ ਵੱਡੀ ਗੱਲ ਹੈ ਨੰਨੇ ਨੂੰ ਔਂਕੜ ਲਾ ਕੇ ਜਿਹੜਾ ਗਿਆਨ ਆ ਗਿਆ ਬ੍ਰਹਮ ਗਿਆਨ ਸੰਪੂਰਨ ਗਿਆਨ ਕਹਿਣ ਲੱਗੇ ਮਹਾਰਾਜ ਸਾਡੀ ਇੱਕ ਇੱਥੇ ਭੰਡਾਰਨ ਰੱਖੀ ਹੁੰਦੀ ਮਾਈ ਜਿਹੜੀ ਸਾਰਿਆਂ ਲਈ ਲੰਗਰ ਤਿਆਰ ਕਰਦੀ ਭੋਜਨ ਤਿਆਰ ਕਰਦੀ ਹੈ ਜਦੋਂ ਭੋਜਨ ਤਿਆਰ ਹੋ ਜਾਂਦਾ ਹੈ ਤਾਂ ਉਹ ਨਾਦ ਵਜਾਉਂਦੀ ਹੈ ਯੋਗੀ ਲੋਕ ਫਿਰ ਨਾਦ ਵਜਾਉਂਦੇ ਨੇ ਬਿਗਲ ਜਿਹਾ ਜਿਹੜਾ ਹੁੰਦਾ ਤਾਂਬੇ ਦਾ ਬਣਿਆ ਹੋਇਆ ਇਹਨੂੰ ਨਾਦ ਕਹਿੰਦੇ ਨੇ ਇਹ ਬਿਗਲ ਤਾਂ ਸਿਰਫ ਖਾਸ ਸਮੇਂ ਤੇ ਜਿਵੇਂ ਰੋਟੀ ਵਗੈਰਾ ਤਿਆਰ ਹੋ ਗਈ ਉਦੋਂ ਵੱਜਦਾ ਇੱਕ ਹੁੰਦੀ ਸਿੰਗੀ ਹਿਰਨ ਦਾ ਸਿੰਘ ਜਿਹਾ ਹੁੰਦਾ ਇਹ ਸਿੰਗੀ ਵੱਜਦੀ ਜਦੋਂ ਕਿਤੇ ਖੁਸ਼ੀ ਚ ਆ ਜਾਣ ਉਦੋਂ ਹੀ ਵਜਾ ਦਿੰਦੇ ਨੇ ਜਦੋਂ ਖੁਸ਼ੀ ਹੋਈ ਉਦੋਂ ਹੀ ਵਜਾ ਦਿੱਤਾ ਇਹ ਵਜਾਉਂਦੇ ਹੀ ਰਹਿੰਦੇ ਨੇ ਸੋ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਤੁਹਾਡੀ ਭੰਡਾਰਨ ਮਾਈ ਰੱਖੀ ਹੋਈ ਹੈ ਇਹ ਰੋਟੀ ਤਿਆਰ ਕਰਕੇ ਤੁਹਾਨੂੰ ਆਵਾਜ਼ ਦਿੰਦੀ ਹੈ ਇਹ ਤੁਹਾਨੂੰ 100, 200, 300 ਸਿੱਧ ਹੋਵੋਗੇ ਤੁਸੀਂ ਵੱਧ ਤੋਂ ਵੱਧ ਇੰਨਿਆਂ ਕੁ ਨੂੰ ਖਵਾਉਂਦੀ ਹੈ ਬਸ ਬਾਕੀ ਦੀ ਜਿਹੜੀ ਦੁਨੀਆ ਇਹਨੂੰ ਰੋਟੀ ਕੌਣ ਖਵਾਊਗਾ 84 ਲੱਖ ਜੂਨ ਨੂੰ ਕੌਣ ਖਵਾਊਗਾ ਕਹਿੰਦੇ ਮਹਾਰਾਜ ਅਸੀਂ 84 ਲੱਖ ਜੂਨ ਤੋਂ ਕੀ ਲੈਣਾ ਅਸੀਂ ਤਾਂ ਸਾਡਾ ਆਪਣਾ ਤਿਆਰ ਹੋ ਗਿਆ ਖਾ ਪੀ ਲਿਆ ਮਹਾਰਾਜ ਕਹਿੰਦੇ ਭੰਡਾਰਨ ਤਾਂ ਸਾਡੇ ਕੋਲ ਵੀ ਰੱਖੀ ਹੋਈ ਹੈ ਪਰ ਸਾਡੀ ਭੰਡਾਰਨ ਬਹੁਤ ਵੱਡੀ ਹੈ ਤੁਹਾਡੇ ਭੰਡਾਰਨ ਵਰਗੀ ਨਹੀਂ ਵੀ 300 ਬੰਦੇ ਨੇ ਰੋਟੀ ਖਵਾਤੀ ਤੇ ਭੰਡਾਰਨ ਦਾ ਕੰਮ ਮੁੱਕ ਗਿਆ ਮਹਾਰਾਜ ਤੁਹਾਡੇ ਨਾਲ ਤਾਂ ਇਹ ਭਾਈ ਬਾਲਾ ਹੈ ਭਾਈ ਮਰਦਾਨਾ ਆ ਮਾਈ ਤਾਂ ਕੋਈ ਤੁਹਾਡੇ ਨਾਲ ਦੇਖੀ ਨਹੀਂ ਹੈ ਜਿਹੜੀ ਭੰਡਾਰਨ ਹੋਵੇ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਦਇਆ ਭੰਡਾਰਨ ਕਹਿੰਦੇ ਜਿਹੜੀ ਭਾਈ ਦਇਆ ਕਰਨੀ ਹੈ ਨਾ ਕਿਸੇ ਤੇ ਭੰਡਾਰਨ ਤਾਂ ਇਹੀ ਹੈ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਦੀ ਭੰਡਾਰਨ ਹੈ ਦਇਆ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਕੋਈ ਬੰਦਾ ਕਿੰਨਾ ਹੀ ਪਾਪੀ ਹੈ ਕਿੰਨਾ ਹੀ ਕੈਸਾ ਹੈ ਵਾਹਿਗੁਰੂ ਦਇਆ ਕਰਕੇ ਸਭ ਨੂੰ ਖਾਣ ਨੂੰ ਦਿੰਦੇ ਨੇ ਸਤਿਗੁਰੂ ਦੀ ਦਇਆ ਹੈ ਜੇ ਸਾਡੀਆਂ ਕਰਤੂਤਾਂ ਦੇਖੇ ਰੱਬ ਤਾਂ ਸਾਨੂੰ ਰੋਟੀ ਨਾ ਦੇਵੇ पर फिर भी रोटी दिंदा है। ये दया भंडारण है गुरु घर दे विच, भंडारण है दया। दया करके ही कोई आ जाए पंगत विच बैठ जाए, गरीब अमीर कैसा भी बैठ जाए संगत विच आ जाए। गुरु नानक साहब का भंडारा शब्द का भी खुला है ते कड़ा प्रसाद भी मिलता है। दया भंडारण है साडे च मुख धौल धर्म दया का पूत, ये दया है। ते फिर महाराज ने दया का किन्ना विस्तार किया, दया कपाह संतोख सूत जत गंढी सत वट। दया जी दया प्रवान। इस करके महाराज सच्चे पातशाह कहते जे ये योगी वो तुहाडे तो बिना कोई होर आके उरे बैठ जे बंदा कि उन्हू भी रोटी दोगे, उन्हू तो भजा दिने तुसी, चल दौड़ इथों, ये साडे वास्ते संतां वास्ते खाना बनिया योगियां वास्ते, तू किधरों आ गया इत्थे। पर महाराज सच्चे पातशाह कहने जिहड़ा असी भंडारा खोलना उहदे च किसे नूं ना नहीं होवेगी, यह है दया। फिर जिहड़ा तुसी कहने हो असी नाद वजाउने आ तैयार करके, नाद तां पहलां ही बज रहा, घट घट वज है नाद, घट घट दिलां दिलां दे विच, हिरदिया हिरदिया दे विच ओ जिहड़ा नाद वजदा ना, अनहद शब्द एक रस, ओ दिलां दिलां दे विच वज रहा है। जो बोलत है मिर्ग मीन पंखेरू, सो बिन हर जापत है नहीं होर। धरत पाताल आकाश है मेरी जिंदड़ी, ये सब हर हर नाम ते आवे राम। कोई भी बोलता है सब है घट, राम बोले रामा बोले राम बिना को बोले रे। महाराज कहने घट घट वज है नाद, सारिया विच नाद उसे दा ही वज रहा, सारे बजाने असी नाद मिलके। सतनाम श्री वाहे गुरु साहेब जीओ, सतनाम श्री वाहे गुरु साहेब जी, सतनाम श्री वाहे गुरु, सतनाम श्री वाहे गुरु साहेब जी, सतनाम श्री वाहे गुरु। ये साडा नाद है, ये दिलां दिलां च जिहड़ा वाजा वजदा है, ये जंत जिहड़ा है वाजा है, मनुख जिहड़ा वाजा है, पशु पंछी रब दे वाजे हन, ये बजाए हुए वजदे ने। जन नानक वजह बजाया, ये बजाए हुए वाजे वजदे ने। ये हर जीव गुफा अंदर रख के बाजा पण बजाया, बजाया बाजा पौन नौ द्वारे प्रगट किए, दसवां गुप्त रखाया गुरुद्वारा लाए भावनी, एक ना दसवां द्वार दिखाया, तह नेक रूप नव नव निध, तिसदा अंत न जाई पाया, कह नानक हर प्यार है जीव गुफा अंदर रख के बाजा पवन बजाया। महाराज कहते बाजा तो हर थां वजदा ही रहिंदा घट घट। फिर देखिया कहण लगे महाराज फिर तुसी आओ करो, थानू असी उच्ची पदवी दिने हैं, तुसी साडे च मालक बन जाओ, नाथ बन जाओ, क्योंकि सारिया सिद्धा विच कुल नौ नाथ ने। असी नाथां दे च तुहाडी गिनती लियाउने आ, नाथ मालक नू कहिंदे ने, तुसी भी मालक बन जाओगे, सौ दो सौ बंदा तुहाडे अधीन होवेगा, सारे सिद्ध तुहाडे अधीन होणगे, जिन्हें साडे चेले बालके ने दुनिया च लखां चेले बालके ने, वह तुहाडे अधीन होणगे, बस तुसी मालक बन जाओ, नाथ बना दे तुहानू। महाराज गुरु नानक देव सच्चे पातशाह फरमाउंदे आप नाथ, कहिंदे आप ही नाथ है अकाल पुरख, मालक तां वह आप ही है, असी कहदे मालक बन सकते हैं, क्योंकि सतगुरु वैसे तो हुण नासवंत नहीं हैगे, पर शरीर की उदाहरण दिंदिया कहिंदे ने जिहड़ा शरीर है तो नासवंत है, किन्नी क देर नाथ रहूंगा मैं, जब तुसी किन्नी क देर नाथ रहोगे फिर तो मर ही जाना एक दिन।